ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਧਰਮ ਪ੍ਰਚਾਰ ਭਾਗ ਪਹਿਲਾ। ਕਿਸੇ ਖਿਆਲ, ਕਲਪਨਾ ਜਾਂ ਗਿਆਨ ਨੂੰ ਲੋਕਾਂ ਤਾਈਂ ਪਹੁੰਚਾਉਣਾ ਅਤੇ ਉਹਨਾਂ ਦੇ ਮਨਾਂ 'ਤੇ ਅਸਰ ਪਾ ਕੇ ਕਿਸੇ ਖਾਸ ਨਿਸ਼ਚੇ ਜਾਂ ਗਿਆਨ ਵੱਲ ਪ੍ਰੇਰਣ ਜਾਂ ਕਾਇਲ ਕਰਨ ਨੂੰ ਪ੍ਰਚਾਰ ਕਹਿੰਦੇ ਹਨ। ਅੱਜ ਕੱਲ੍ਹ ਪ੍ਰਚਾਰ ਕਰਨ ਦੇ ਕਈ ਸਾਧਨ ਵਰਤੇ ਜਾਂਦੇ ਹਨ। ਪਹਿਲਾ ਸਰੀਰਕ ਸਾਧਨ, ਜਿਸ ਤਰ੍ਹਾਂ ਕਿ ਇਕੱਠੇ ਹੋ ਕੇ ਸਤਸੰਗ ਕਰਨਾ, ਕੀਰਤਨ ਕਰਨਾ, ਲੈਕਚਰ, ਪਾਠ, ਪੂਜਾ ਅਤੇ ਹੋਰ ਅਨੇਕਾਂ ਕਰਮ ਕਾਂਡਾਂ ਦੁਆਰਾ ਪ੍ਰਚਾਰ ਕਰਨਾ। ਦੂਸਰਾ ਹੈ ਮਾਨਸਿਕ ਸਾਧਨ, ਧਾਰਮਿਕ ਨਿਸ਼ਚਿਆਂ ਦਾ ਗਿਆਨ ਜਾਂ ਲਿਖਤੀ ਪ੍ਰਚਾਰ ਕਰਨਾ, ਜਿਸ ਤਰ੍ਹਾਂ ਕਿ ਧਾਰਮਿਕ ਗ੍ਰੰਥਾਂ, ਕਿਤਾਬਾਂ ਜਾਂ ਲੇਖਾਂ ਦੁਆਰਾ। ਤੀਸਰਾ ਵਿਗਿਆਨਕ ਸਾਧਨ, ਰੇਡੀਓ, ਟੀਵੀ, ਟੇਪ ਰਿਕਾਰਡਰ ਆਦਿ ਸਾਧਨਾਂ ਰਾਹੀਂ ਕਥਾ ਕੀਰਤਨ ਦੁਆਰਾ ਪ੍ਰਚਾਰ ਕਰਨਾ। ਚੌਥਾ ਸ਼ਖਸੀਅਤ ਅਤੇ ਵਾਤਾਵਰਣ ਦੇ ਪ੍ਰਭਾਵ ਰਾਹੀਂ ਪ੍ਰਚਾਰ। ਇਹ ਅਣਡਿੱਠ ਤਰੀਕੇ ਨਾਲ ਅਛੋਪ ਹੀ ਸਹਿਜ ਸੁਭਾਏ ਅਤ ਡੂੰਘੇ ਅਸਰਦਾਰ ਪ੍ਰਚਾਰਕ ਦਾ ਸਾਧਨ ਹੈ। ਹਾਂਜੀ, ਸ਼ਖਸੀਅਤ ਅਤੇ ਵਾਤਾਵਰਣ ਦੇ ਪ੍ਰਭਾਵ ਰਾਹੀਂ ਜਿਹੜਾ ਪ੍ਰਚਾਰ ਹੈ, ਇਹ ਅਣਡਿੱਠ ਤਰੀਕੇ ਨਾਲ ਅਛੋਪ ਹੀ ਸਹਿਜ ਸੁਭਾਏ ਅਤ ਡੂੰਘੇ ਅਸਰਦਾਇਕ ਪ੍ਰਚਾਰ ਦਾ ਸਾਧਨ ਹੈ। ਪਹਿਲੇ ਤਿੰਨੇ ਪ੍ਰਚਾਰ ਦੇ ਸਾਧਨ ਅਸਥੂਲ ਦੁਨੀਆ ਜਾਂ ਤ੍ਰੈ ਗੁਣਾਂ ਦੇ ਸਾਧਨ ਹਨ ਅਤੇ ਇਹਨਾਂ ਦਾ ਅਸਰ ਸਾਡੇ ਮਨ ਅਤੇ ਬੁੱਧੀ ਦੇ ਦਾਇਰੇ ਤਾਈਂ ਸੀਮਤ ਹੈ, ਜੋ ਕਿ ਬਦਲਿਆ ਜਾ ਸਕਦਾ ਹੈ। ਅਸੀਂ ਆਪੋ ਆਪਣੀ ਮਾਨਸਿਕ, ਦਿਮਾਗੀ ਜਾਂ ਸੰਸਕਾਰਾਂ ਦੀ ਬਣਾਵਟ ਜਾਂ ਰੰਗਤ ਅਨੁਸਾਰ ਅਸਰ ਦਿੰਦੇ ਅਤੇ ਲੈਂਦੇ ਹਾਂ। ਹਰ ਇੱਕ ਇਨਸਾਨ ਦੀ ਮਾਨਸਿਕ ਅਤੇ ਦਿਮਾਗੀ ਬਣਾਵਟ ਉਸਦੇ ਪਿਛਲੇ ਜਨਮਾਂ ਦੇ ਸੰਸਕਾਰਾਂ, ਇਸ ਜਨਮ ਦੇ ਬਾਹਰਲੇ ਗ੍ਰਹਿਣ ਕੀਤੇ ਹੋਏ ਅਸਰਾਂ ਦਾ ਨਿਚੋੜ ਹੈ। ਇਸ ਲਈ ਹਰ ਇੱਕ ਜੀਵ ਦੇ ਧਾਰਮਿਕ ਗਿਆਨ ਜਾਂ ਨਿਸ਼ਚਿਆਂ ਵਿੱਚ ਵਿਲੱਖਣਤਾ ਹੁੰਦੀ ਹੈ ਅਤੇ ਇੱਕ ਦੂਜੇ ਨਾਲ ਨਹੀਂ ਮਿਲਦੇ। ਇਹੀ ਕਾਰਨ ਹੈ ਇੱਕ ਪਰਿਵਾਰ ਦੇ ਜਿਤਨੇ ਮੈਂਬਰ ਹੋਣ, ਉਹਨਾਂ ਦੇ ਨਿਸ਼ਚਿਆਂ ਵਿੱਚ ਭਿੰਨ ਭੇਦ ਜਾਂ ਅੰਤਰ ਹੁੰਦਾ ਹੈ। ਇਹ ਧਾਰਮਿਕ ਭਿੰਨਤਾ ਸਾਡੇ ਧਾਰਮਿਕ ਅਸਥਾਨਾਂ, ਆਗੂਆਂ ਅਤੇ ਪ੍ਰਚਾਰਕਾਂ ਵਿੱਚ ਵੀ ਪ੍ਰਚਲਿਤ ਹੈ ਅਤੇ ਇਸ ਦੇ ਨਤੀਜੇ ਵਜੋਂ ਹਰ ਧਰਮ ਵਿੱਚ ਕਈ ਫਿਰਕੇ ਬਣੇ ਹੋਏ ਹਨ। ਇਹ ਭਿੰਨ ਭਿੰਨ ਫਿਰਕੇ ਆਪੋ ਆਪਣੇ ਨਿਸ਼ਚਿਆਂ ਅਨੁਸਾਰ ਪ੍ਰਚਾਰ ਕਰਦੇ ਹਨ। ਇਹਨਾਂ ਨਿਸ਼ਚਿਆਂ ਜਾਂ ਮਰਿਆਦਾ ਦੇ ਆਧਾਰ 'ਤੇ ਇਹਨਾਂ ਫਿਰਕਿਆਂ ਵਿੱਚ ਆਮ ਤੌਰ 'ਤੇ ਖਿਆਲਾਂ ਦਾ ਟਾਕਰਾ ਅਤੇ ਵਾਦ ਵਿਵਾਦ ਹੁੰਦਾ ਰਹਿੰਦਾ ਹੈ। ਇਸ ਕਾਰਨ ਤਵਸਵ, ਨਫ਼ਰਤ, ਊਚ ਨੀਚ ਅਤੇ ਵੈਰ ਵਿਰੋਧ ਵੱਧਦੇ ਜਾਂਦੇ ਹਨ। ਇਸ ਤਰ੍ਹਾਂ ਦੇ ਵਿਰੋਧੀ ਅੰਸ਼ਾਂ ਨੂੰ ਤੱਕ ਕੇ ਆਮ ਜਨਤਾ ਨੂੰ ਧਰਮ ਬਾਬਤ ਕਈ ਭੁਲੇਖੇ ਅਥਵਾ ਸ਼ੰਕੇ ਪੈ ਜਾਂਦੇ ਹਨ, ਜਿਸ ਕਾਰਨ ਆਮ ਜਨਤਾ ਦਾ ਧਰਮ ਵੱਲੋਂ ਵਿਸ਼ਵਾਸ ਡੋਲ ਜਾਂਦਾ ਹੈ। ਪਹਿਲਾਂ ਨਾਲੋਂ ਧਰਮ ਅਸਥਾਨਾਂ, ਧਾਰਮਿਕ ਕਰਮ ਕਿਰਿਆ ਅਤੇ ਧਰਮ ਪ੍ਰਤਾਰ ਦੀ ਬਹੁਲਤਾ ਦੇ ਬਾਵਜੂਦ ਆਮ ਜਨਤਾ ਦੀ ਧਰਮ ਵੱਲ ਰੁਚੀ ਵਧਣ ਦੀ ਬਜਾਏ ਹਰ ਪਾਸਿਓਂ ਗਿਰਾਵਟ ਜਾਂ ਢਹਿੰਦੀਆਂ ਕਲਾਂ ਵੱਲ ਜਾ ਰਹੀ ਹੈ। ਸਿੱਖ ਜਨਤਾ ਧਰਮ ਵੱਲੋਂ ਬੇਮੁਖ ਹੋ ਕੇ ਕੇਸਾਂ ਦੀ ਬੇਅਦਬੀ ਕਰ ਰਹੀ ਹੈ। ਇਹ ਧਾਰਮਿਕ ਬਿਮਾਰੀ ਫੌਜ, ਪੁਲਿਸ ਅਤੇ ਡਰਾਈਵਿੰਗ ਮਹਿਕਮੇ ਦੇ ਹੋਰ ਕਈ ਸ਼੍ਰੇਣੀਆਂ ਵਿੱਚ ਫੈਲ ਰਹੀ ਹੈ। ਪਰਦੇਸਾਂ ਵਿੱਚ ਤਾਂ ਕੇਸਾਂ ਦੀ ਮਹੱਤਤਾ ਉੱਕਾ ਹੀ ਨਹੀਂ ਰਹੀ। ਉੱਥੇ ਕਿਸੇ ਟਾਵੇਂ ਟਾਵੇਂ ਪੁਰਾਣੇ ਸਿੱਖਾਂ ਦੇ ਕੇਸ ਹੀ ਨਜ਼ਰ ਆ ਰਹੇ ਹਨ। ਨਵੀਂ ਪੀੜ੍ਹੀ ਤਾਂ ਉੱਕਾ ਹੀ ਕੇਸਾਂ ਨੂੰ ਤਿਲਾਂਜਲੀ ਦੇ ਚੁੱਕੀ ਹੈ ਅਤੇ ਸਿੱਖੀ ਜੀਵਨ ਅਤੇ ਬਾਣੀ ਵੱਲੋਂ ਕੋਰੀ ਹੀ ਨਹੀਂ ਬਲਕਿ ਮਖੌਲ ਕਰਨ ਲੱਗ ਪਈ ਹੈ। ਇਸ ਵਿੱਚ ਜਨਤਾ ਦਾ ਕਸੂਰ ਨਹੀਂ, ਸਿਰਫ ਸਾਡੇ ਧਾਰਮਿਕ ਆਗੂਆਂ ਦੀ ਅਣਗਹਿਲੀ ਅਤੇ ਸਹੀ ਧਾਰਮਿਕ ਪ੍ਰਚਾਰ ਦੀ ਘਾਟ ਹੈ। ਸਾਡੇ ਧਾਰਮਿਕ ਅਸਥਾਨ, ਗੁਰਦੁਆਰੇ ਸਹੀ ਅਰਥਾਂ ਵਿੱਚ ਗੁਰਬਾਣੀ ਦੇ ਪ੍ਰਚਾਰ ਦਾ ਕੇਂਦਰ ਹੋਣ ਦੀ ਬਜਾਏ ਨਿੱਜੀ ਵੈਰ ਵਿਰੋਧ ਅਤੇ ਧੜੇਬੰਦੀਆਂ ਦੇ ਕੇਂਦਰ ਬਣ ਗਏ ਹਨ। ਇੱਥੇ ਨਿੱਜੀ ਸਵਾਰਥ ਦੀ ਪੂਰਤੀ ਲਈ ਧਾਰਮਿਕ ਕਰਮ ਕਿਰਿਆ ਹੀ ਪ੍ਰਚਲਿਤ ਹਨ ਅਤੇ ਮਾਇਕੀ ਸਵਾਰਥੀ ਅਤੇ ਤਜਾਰਤੀ ਰੁਚੀ, ਫਾਈਨੈਂਸ਼ੀਅਲ ਮੋਟਿਵ ਐਂਡ ਕਮਰਸ਼ਲਿਜ਼ਮ ਹੀ ਹਰ ਪਹਿਲੂ ਵਿੱਚ ਪ੍ਰਧਾਨ ਹੈ। ਆਪਣੇ ਨਿੱਕੇ ਨਿੱਕੇ ਨਿੱਜੀ ਸਵਾਰਥਾਂ ਲਈ ਗੁਰਬਾਣੀ ਨੂੰ ਵਰਤ ਕੇ ਅਸੀਂ ਇਸ ਦੀ ਮਹੱਤਤਾ ਨੂੰ ਘਟਾ ਦਿੱਤਾ ਹੈ। ਅਸੀਂ ਆਪਣੇ ਨਿੱਕੇ ਨਿੱਕੇ ਨਿੱਜੀ ਸਵਾਰਥਾਂ ਲਈ ਗੁਰਬਾਣੀ ਨੂੰ ਵਰਤ ਕੇ ਇਸ ਦੀ ਮਹੱਤਤਾ ਨੂੰ ਘਟਾ ਦਿੱਤਾ ਹੈ, ਜਿਸ ਕਾਰਨ ਸਾਡੇ ਦਿਲਾਂ ਵਿੱਚ ਇਲਾਹੀ ਗੁਰਬਾਣੀ ਦੇ ਉੱਚਮ ਉੱਚੀ ਸੂਚਮ ਸੂਚੀ ਕਦਰ ਅਤੇ ਕੀਮਤ ਨਹੀਂ ਰਹੀ। ਇੱਥੋਂ ਤੱਕ ਇਸ ਨੂੰ ਸਮਝਣ ਅਤੇ ਕਮਾਉਣ ਦੀ ਲੋੜ ਹੀ ਨਹੀਂ ਜਾਪਦੀ। ਗੁਰਸਿੱਖੀ ਦੇ ਹਿਤਕਾਰੀਆਂ ਅਤੇ ਸਿੱਖੀ ਜੀਵਨ ਦੇ ਉਸਾਰੂਆਂ ਦੇ ਧਿਆਨ ਗੋਚਰੇ ਹੇਠ ਲਿਖੇ ਕੁਝ ਵਿਚਾਰ ਪੇਸ਼ ਕੀਤੇ ਜਾਂਦੇ ਹਨ। ਸਭ ਤੋਂ ਪਹਿਲਾਂ ਇਸ ਹਿਰਦੇ ਵੇਦਿਕ ਧਾਰਮਿਕ ਅਧੋਗਤੀ ਦੇ ਕਾਰਨਾਂ ਬਾਰੇ ਦੀਗਰ ਵਿਚਾਰ ਨਾਲ ਖੋਜ ਕਰਨ ਦੀ ਲੋੜ ਹੈ। ਦੂਸਰਾ, ਯਥਾ ਰਾਜਾ ਤਥਾ ਪਰਜਾ ਦੇ ਕਥਨ ਅਨੁਸਾਰ ਕਿਸੇ ਧਰਮ ਦੀ ਮਹੱਤਤਾ, ਉਚਾਈ, ਪ੍ਰਕਾਸ਼ ਜਾਂ ਪ੍ਰਚਾਰ ਉਸਦੇ ਧਰਮ ਦੇ ਮੋਢੀਆਂ, ਆਗੂਆਂ ਅਤੇ ਪ੍ਰਚਾਰਕਾਂ 'ਤੇ ਨਿਰਭਰ ਹੈ। ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਧਰਮ ਪ੍ਰਚਾਰ ਦੀ ਅਗਵਾਈ ਕਰਨ ਵਾਲੇ ਬਹੁਤੇ ਆਗੂ ਖੁਦ ਹੀ ਗੁਰਬਾਣੀ ਦੇ ਅਨੁਭਵੀ ਗਿਆਨ ਤੋਂ ਅਣਜਾਣ ਹੋਣ ਕਾਰਨ ਗੁਰਬਾਣੀ ਜਾਂ ਗੁਰਸਿੱਖੀ ਨੂੰ ਫੋਕੇ ਜਾਂ ਅਧੂਰੇ ਦਿਮਾਗੀ ਗਿਆਨ ਦੁਆਰਾ ਪੇਸ਼ ਕਰਦੇ ਹਨ ਅਤੇ ਆਮ ਜਨਤਾ ਨੂੰ ਕਰਮ ਕਾਂਡਾਂ ਵਿੱਚ ਹੀ ਫਸਾਈ ਰੱਖਦੇ ਹਨ। ਗੁਰਬਾਣੀ ਸਿੱਖਾਂ ਦਾ ਇਸ਼ਟ ਹੀ ਨਹੀਂ ਬਲਕਿ ਗੁਰਸਿੱਖੀ ਦਾ ਜੀਵਨ ਆਧਾਰ ਹੈ। ਇਸ ਵਿੱਚ ਬ੍ਰਹਮ ਗਿਆਨ ਨਾਮ ਛੁਪਿਆ ਹੋਇਆ ਹੈ। ਗੁਰਬਾਣੀ ਸਿੱਖਾਂ ਦਾ ਇਸ਼ਟ ਹੀ ਨਹੀਂ ਬਲਕਿ ਗੁਰਸਿੱਖੀ ਦਾ ਜੀਵਨ ਆਧਾਰ ਹੈ। ਇਸ ਵਿੱਚ ਬ੍ਰਹਮ ਗਿਆਨ ਨਾਮ ਛੁਪਿਆ ਹੋਇਆ ਹੈ ਜਿਸ ਨੂੰ ਗੁਰਸਿੱਖਾਂ ਨੇ ਖੋਜ ਕੇ ਆਪਣੇ ਲਈ ਹੀ ਨਹੀਂ ਬਲਕਿ ਸਾਰੇ ਜਗਤ ਨੂੰ ਇਸਦਾ ਚਾਨਣ ਪੇਸ਼ ਕਰਨਾ ਹੈ। ਪਰ ਸਾਡਾ ਗੁਰਬਾਣੀ ਨਾਲ ਸੰਬੰਧ ਸਿਰਫ ਪਾਠ ਪੂਜਾ ਤੱਕ ਸੀਮਿਤ ਹੈ। ਲੋੜ ਇਸ ਗੱਲ ਦੀ ਹੈ ਕਿ ਗੁਰਬਾਣੀ ਵਿੱਚ ਛੁਪੇ ਹੋਏ ਨਾਮ, ਸ਼ਬਦ, ਅੰਮ੍ਰਿਤ, ਆਤਮ ਪ੍ਰਕਾਸ਼ ਦੇ ਹੀਰੇ, ਰਤਨ, ਜਵਾਹਰ, ਮਾਣਕ ਦੀ ਖੋਜ ਕਰਕੇ ਆਪਣਾ ਜੀਵਨ ਨਾਮ ਰੋਂ ਵਿੱਚ ਢਾਲੀਏ ਅਤੇ ਜਨਤਾ ਨੂੰ ਇਸ ਇਲਾਹੀ ਨਾਮ ਰੋਸ਼ਨੀ ਦੀ ਪ੍ਰੇਰਣਾ ਦੇਈਏ। ਲੋੜ ਇਸ ਗੱਲ ਦੀ ਹੈ ਕਿ ਗੁਰਬਾਣੀ ਵਿੱਚ ਛੁਪੇ ਹੋਏ ਨਾਮ, ਸ਼ਬਦ, ਅੰਮ੍ਰਿਤ, ਆਤਮਕ ਪ੍ਰਕਾਸ਼ ਦੇ ਹੀਰੇ, ਰਤਨ, ਜਵਾਹਰ, ਮਾਣਕ ਦੀ ਖੋਜ ਕਰਕੇ ਆਪਣਾ ਜੀਵਨ ਨਾਮ ਰੋਂ ਵਿੱਚ ਢਾਲੀਏ ਅਤੇ ਜਨਤਾ ਨੂੰ ਇਸ ਇਲਾਹੀ ਨਾਮ ਰੋਸ਼ਨੀ ਦੀ ਪ੍ਰੇਰਣਾ ਦੇਈਏ। ਅਸੀਂ ਗੁਰਬਾਣੀ ਨੂੰ ਵਿਚਾਰ ਕੇ, ਕਮਾ ਕੇ, ਇਸ ਵਿੱਚ ਅੰਤਰ ਆਤਮੇ ਚੁੱਭੀਆਂ ਲਾ ਕੇ ਇਸ ਦੀਆਂ ਡੂੰਘਿਆਈਆਂ ਵਿੱਚੋਂ ਹੀਰੇ, ਰਤਨ, ਜਵਾਹਰ, ਮਾਣਕ ਖੋਜਣੇ ਹਨ ਜੀ। ਹਾਂਜੀ, ਅਸੀਂ ਗੁਰਬਾਣੀ ਨੂੰ ਵਿਚਾਰ ਕੇ, ਕਮਾ ਕੇ, ਇਸ ਵਿੱਚ ਅੰਤਰ ਆਤਮੇ ਚੁੱਭੀਆਂ ਲਾ ਕੇ ਇਸ ਦੀਆਂ ਡੂੰਘਿਆਈਆਂ ਵਿੱਚੋਂ ਹੀਰੇ, ਰਤਨ, ਜਵਾਹਰ, ਮਾਣਕ ਖੋਜਣੇ ਹਨ। ਗੁਰਬਾਣੀ ਵਿਚਾਰ ਸੰਬੰਧੀ ਵੀ ਅਸੀਂ ਭੁਲੇਖੇ ਪਾਈ ਬੈਠੇ ਹਾਂ। ਗੁਰਬਾਣੀ ਦੀ ਵਿਚਾਰ ਕਈ ਪੱਧਰਾਂ 'ਤੇ ਕੀਤੀ ਜਾਂਦੀ ਹੈ, ਜਿਹਾ ਕਿ ਅੱਖਰੀ ਅਰਥਾਂ, ਭਾਵ ਅਰਥਾਂ, ਅੰਤਰੀਵ ਅਰਥਾਂ ਅਤੇ ਅਨੁਭਵੀ ਗਿਆਨ। ਬਾਣੀ ਦੀਆਂ ਹੇਠ ਲਿਖੀਆਂ ਤੁਕਾਂ ਇਸ ਵਿਚਾਰ ਨੂੰ ਇਉਂ ਦਰਸਾਉਂਦੀਆਂ ਹਨ। ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੇ ਹਰ ਨਾਮਾ। ਸਾਡੀ ਬੁੱਧੀ ਦੀ ਸ਼ਕਤੀ ਤਾਂ ਅੱਖਰੀ ਅਰਥ ਜਾਂ ਭਾਵ ਅਰਥ ਤੱਕ ਸੀਮਿਤ ਹੈ, ਅਨੁਭਵੀ ਅਰਥ ਜਾਂ ਅਨੁਭਵੀ ਪ੍ਰਕਾਸ਼ ਤਾਂ ਸਾਡੀ ਬੁੱਧੀ ਦੀ ਸਮਝ ਅਤੇ ਪਕੜ ਤੋਂ ਪਰੇ ਹੈ। ਇਸੇ ਲਈ ਅਸੀਂ ਗੁਰਬਾਣੀ ਦਾ ਪੂਰਾ ਪੂਰਾ ਆਤਮਕ ਲਾਭ ਨਹੀਂ ਲੈ ਰਹੇ। ਦੂਸਰੇ ਲਫਜ਼ਾਂ ਵਿੱਚ ਅਸੀਂ ਸਿਰਫ ਅੱਖਰਾਂ ਵਿੱਚ ਹੀ ਫਸੇ ਹੋਏ ਹਾਂ ਅਤੇ ਇਹਨਾਂ ਅੱਖਰਾਂ ਦੇ ਪਿੱਛੇ ਛਿਪੇ ਇਲਾਹੀ ਅੰਮ੍ਰਿਤ ਅਥਵਾ ਨਾਮ ਤੋਂ ਵਾਂਝੇ ਜਾ ਰਹੇ ਹਾਂ। ਇਹੀ ਕਾਰਨ ਹੈ ਅਸੀਂ ਬੁੱਧੀ ਮੰਡਲ ਵਿੱਚ ਮਾਇਕੀ ਰੰਗਣ ਨਾਲ ਲੱਥ ਪੱਥ ਹੋਏ ਗੁਰਬਾਣੀ ਦੇ ਅਨੁਭਵੀ ਪ੍ਰਕਾਸ਼, ਨਾਮ, ਸ਼ਬਦ ਤੋਂ ਕੋਰੇ, ਅਣਜਾਣ, ਅਵੇਸਲੇ ਅਤੇ ਬੇਪਰਵਾਹ ਹੋ ਕੇ ਆਪਣਾ ਜੀਵਨ ਅਜਾਈ ਗਵਾ ਰਹੇ ਹਾਂ। ਇਸੇ ਤਰ੍ਹਾਂ ਸਾਡਾ ਧਾਰਮਿਕ ਪ੍ਰਚਾਰ ਵੀ ਸਿਰਫ ਬੁੱਧੀ ਮੰਡਲ ਤੱਕ ਸੀਮਿਤ ਹੈ, ਉਹ ਵੀ ਅਧੂਰਾ, ਥੋਥਾ, ਫੋਕਾ, ਰੁੱਖਾ ਸੁੱਕਾ ਹੈ, ਜੋ ਜਿਗਿਆਸੂਆਂ ਦੇ ਆਤਮਕ ਵਲਵਲਿਆਂ ਨੂੰ ਟੁੰਬਣ ਤੋਂ ਅਸਮਰਥ ਹੈ। ਪਰਦੇਸਾਂ ਵਿੱਚ ਦੇਖਿਆ ਗਿਆ ਹੈ। ਦੂਸਰੇ ਮਤਾਂ ਵਾਲੇ ਆਪਣੇ ਮਤਾਂ ਦਾ ਪ੍ਰਚਾਰ ਬਹੁਤ ਵੱਡੇ ਪੈਮਾਨੇ 'ਤੇ ਪੂਰਨ ਸੰਗਠਨ, ਸਿਆਣਪ ਅਤੇ ਮਿਹਨਤ ਨਾਲ ਕਰਦੇ ਹਨ। ਉਹ ਸੋਹਣੇ ਨਿੱਕੇ ਨਿੱਕੇ ਅਣਗਿਣਤ ਪੱਤਰ ਜਾਂ ਕਿਤਾਬ 'ਚ ਘਰ ਘਰ ਜਾ ਕੇ ਜਾਂ ਸਾਂਝੇ ਅਸਥਾਨਾਂ ਪਬਲਿਕ ਪਲੇਸਿਸ ਵਿੱਚ ਵੰਡਦੇ ਹਨ। ਰੇਡੀਓ, ਟੀਵੀ ਅਤੇ ਵੀਡੀਓ ਦਾ ਲੋਕਾਂ ਤਾਹੀਂ ਧਰਮ ਸੰਦੇਸ਼ ਪਹੁੰਚਾਉਣ ਲਈ ਵੱਧ ਤੋਂ ਵੱਧ ਪ੍ਰਯੋਗ ਕਰਦੇ ਹਨ। ਈਸਾਈਆਂ ਨੇ ਆਪਣੇ ਗ੍ਰੰਥ ਬਾਈਬਲ ਅਤੇ ਹੋਰ ਧਾਰਮਿਕ ਲਿਖਤਾਂ ਦਾ 45 ਤੋਂ ਵੱਧ ਬੋਲੀਆਂ ਵਿੱਚ ਉਲੱਥਾ ਕਰਕੇ ਵੰਡਿਆ ਹੈ। ਉਹਨਾਂ ਦੇ ਮੁਕਾਬਲੇ 'ਤੇ ਸਾਡਾ ਪ੍ਰਚਾਰ ਦਾ ਉੱਦਮ ਬਹੁਤ ਘੱਟ ਹੈ। ਇਹ ਪ੍ਰਚਾਰ ਵੀ ਕਿਸੇ ਕੇਂਦਰੀ ਮਜ਼ਬੂਤ ਸੰਗਠਨ ਤੋਂ ਬਗੈਰ ਹੋ ਰਿਹਾ ਹੈ। ਜੋ ਕੁਝ ਕੀਤਾ ਜਾ ਰਿਹਾ ਹੈ ਉਹ ਬੇਦਿਲੀ, ਬੇਪਰਵਾਹੀ ਵਿੱਚ, ਦਿਲਚਸਪੀ ਅਤੇ ਲਗਨ ਤੋਂ ਬਗੈਰ, ਸਿਰਫ ਲੋਕ ਦਿਖਾਵਾ ਜਾਂ ਲੋਕ ਪਰਚਾਵੇ ਲਈ ਹੀ ਹੈ। ਅਸੀਂ ਧਾਰਮਿਕ ਪ੍ਰਚਾਰ ਲਗਨ ਨਾਲ ਨਹੀਂ ਕਰਦੇ, ਕਿਉਂਕਿ ਸਾਡੀ ਬੁੱਧੀ, ਬਿਰਤੀ ਅਤੇ ਰੁਚੀ ਹੋਰ ਬੇਲੋੜੇ ਖਲਜਗਨਾਂ ਵਿੱਚ ਖਚਤ ਹੈ। ਸਾਡੇ ਅੰਦਰ ਗੁਰਬਾਣੀ ਦੀ ਆਤਮਕ ਰੋਸ਼ਨੀ ਤੋਂ ਆਪ ਲਾਭ ਉਠਾਉਣ ਅਤੇ ਜੱਗ ਵਿੱਚ ਫੈਲਾਉਣ ਲਈ ਤੀਬਰ ਲਗਨ ਵਾਲਾ ਉਮਾਹ, ਚਾਉ ਜਾਂ ਜੋਸ਼ ਨਹੀਂ। ਹਾਂਜੀ, ਸਾਡੇ ਅੰਦਰ ਗੁਰਬਾਣੀ ਦੀ ਆਤਮਕ ਰੋਸ਼ਨੀ ਤੋਂ ਆਪ ਲਾਭ ਉਠਾਉਣ ਅਤੇ ਜੱਗ ਵਿੱਚ ਫੈਲਾਉਣ ਲਈ ਤੀਬਰ ਲਗਨ ਵਾਲਾ ਉਮਾਹ, ਚਾਉ ਜਾਂ ਜੋਸ਼ ਨਹੀਂ। ਸਾਨੂੰ ਦੂਜੇ ਮਤਾਂ ਦੇ ਪ੍ਰਚਾਰਕਾਂ ਤੋਂ ਸਬਕ ਸਿੱਖਣ ਦੀ ਲੋੜ ਹੈ। ਅੱਜ ਕੱਲ੍ਹ ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਲਿਖੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਪ੍ਰਤੀਤ ਹੁੰਦਾ ਹੈ ਕਿ ਇਹ ਦਿਮਾਗੀ ਗਿਆਨ ਦੀਆਂ ਉਡਾਰੀਆਂ ਹਨ। ਇਹਨਾਂ ਵਿੱਚ ਆਤਮਾ ਨੂੰ ਟੁੰਬਣ ਵਾਲੀ ਕੋਈ ਇਲਾਹੀ ਕਿਰਨਾਂ ਦੀ ਝਲਕ ਪ੍ਰਤੀਤ ਨਹੀਂ ਹੁੰਦੀ। ਪੜ੍ਹ ਸੁਣ ਕੇ ਦਿਮਾਗੀ ਸ਼ੁਗਲ ਹੀ ਹੁੰਦਾ ਹੈ। ਆਪਣਾ ਅਸਲੀ ਆਤਮਕ ਅਨੁਭਵ ਨਾ ਹੋਣ ਕਾਰਨ ਦੂਜੀਆਂ ਆਤਮਾਵਾਂ ਨੂੰ ਟੁੰਬਣ ਦੀ ਇਹਨਾਂ ਵਿੱਚ ਸ਼ਕਤੀ ਜਾਂ ਸਮਰੱਥਾ ਨਹੀਂ ਹੁੰਦੀ। ਇਹੀ ਹਾਲ ਸਾਡੇ ਧਾਰਮਿਕ ਮਾਸਿਕ ਪੱਤਰਾਂ, ਅਖਬਾਰਾਂ ਅਤੇ ਕਿਤਾਬਾਂ ਦਾ ਹੈ। ਜੋ ਕੁਝ ਸਾਡੇ ਠੁੱਲੇ ਮਾਇਕੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਹੀ ਟੁੰਬਦੀਆਂ ਹਨ। ਸਾਡੀਆਂ ਲਾਇਬ੍ਰੇਰੀਆਂ ਅਤੇ ਵਿੱਦਿਅਕ ਅਦਾਇਰਿਆਂ ਅਤੇ ਸਟੱਡੀ ਸਰਕਲ ਦਾ ਵੀ ਇਹੀ ਹਾਲ ਹੈ। ਕਿਸੇ ਸਮੁੱਚੀ ਕੌਮ ਦੇ ਆਚਰਣ ਜਾਂ ਧਾਰਮਿਕ ਪੱਧਰ ਦੀ ਕਸਵੱਟੀ ਇਹ ਹੈ ਕਿ ਉਸ ਕੌਮ ਵਿੱਚ ਕਿਸ ਪੱਧਰ ਦੀਆਂ ਲਿਖਤਾਂ ਦੀ ਗਾਹਕੀ ਹੈ। ਹਾਂਜੀ, ਕਿਸ ਪੱਧਰ ਦੀ ਲਿਖਤਾਂ ਦੀ ਡਿਮਾਂਡ ਹੈ। ਗੁਰੂ ਸਾਹਿਬਾਨ ਦੇ ਆਗਮਨ ਤੋਂ ਪਹਿਲਾਂ ਹਿੰਦੁਸਤਾਨ ਵਿੱਚ ਧਾਰਮਿਕ ਕਰਮ ਕਾਂਡ ਰੁੱਖੇ ਸੁੱਖੇ ਸਵਾਰਥੀ ਹੋ ਗਏ ਸਨ, ਜਿਨ੍ਹਾਂ ਵਿੱਚੋਂ ਨਾਮ ਦੀ ਜੀਵਨ ਰੋਂ ਉੱਕਾ ਹੀ ਉੱਡ ਚੁੱਕੀ ਸੀ। ਇਹ ਸਿਰਫ ਪਾਖੰਡ ਅਤੇ ਮੁਰਦਾ ਸਾਧਨ ਬਣ ਕੇ ਰਹਿ ਗਏ ਸਨ। ਧਾਰਮਿਕ ਆਗੂਆਂ ਨੇ ਧਰਮ ਦੀ ਆੜ ਵਿੱਚ ਆਪਣੇ ਸਵਾਰਥ ਲਈ ਲੁੱਟ ਖਸੁੱਟ, ਆਪਾ ਤਾਪੀ ਪਾਈ ਹੋਈ ਸੀ। ਜਦ ਧਰਮ ਦੇ ਠੇਕੇਦਾਰਾਂ ਦਾ ਇਹੋ ਜਿਹੀ ਅਧੋਗਤੀ ਸੀ ਤਾਂ ਆਮ ਜਨਤਾ ਦੀ ਧਾਰਮਿਕ ਅਵਸਥਾ ਦਾ ਅੰਦਾਜ਼ਾ ਸਹਿਜੇ ਲਗਾਇਆ ਜਾ ਸਕਦਾ ਹੈ। ਲੋਕਾਈ ਦੀ ਇਸ ਤਰਸਯੋਗ ਹਾਲਤ 'ਤੇ ਰਹਿਮ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਸੰਸਾਰ ਵਿੱਚ ਅਵਤਾਰ ਧਾਰਨਾ ਪਿਆ। ਉਸ ਸਮੇਂ ਵਿੱਚ ਪ੍ਰਚਲਿਤ ਫੋਕੇ ਕਰਮ ਕਾਂਡਾਂ ਦਾ ਗੁਰਬਾਣੀ ਵਿੱਚ ਇਸ ਤਰ੍ਹਾਂ ਖੰਡਨ ਕੀਤਾ ਗਿਆ ਹੈ। ਪਾਠ ਪੜਿਓ, ਅਰਬੇਦ ਵਿਚਾਰਿਓ, ਨਿਵਲ ਭੁਜੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹਿਮ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕਾ, ਮੋਨ ਪਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੈ ਨਾਹੀ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ, ਮਨ ਕੀ ਮੈਲ ਨਾ ਉਤਰੈ, ਇਹ ਬਿਦ ਜੇ ਲਖ ਜਤਨ ਕਰਾਏ, ਕਨਕ ਕਾਮਨੀ ਹੈਵਰ ਗੈਵਰ, ਬਹੁਬਿਦ ਦਾਨ ਦਾ ਤਾਰਾ, ਅੰਨ ਬਸਤ੍ਰ ਭੂਮ ਬਹੁ ਅਰਪੇ, ਨਹਿ ਮਿਲੀਏ ਹਰ ਦੁਆਰਾ, ਪੂਜਾ ਅਰਜਾ ਬੰਧਨ ਡੰਡੋਤ, ਖਟ ਕਰਮਾ ਰਤ ਰਹਿਤਾ, ਹਉਂ ਹਉਂ ਕਰਤ ਬੰਧਨ ਮੈਂ ਭਰਿਆ, ਨਹਿ ਮਿਲੀਏ ਇਹ ਜੁਗਤਾ, ਜੋਗ ਸਿੱਧ ਆਸਨ 84, ਏ ਪੀ ਕਰ ਕਰ ਰਹਿਆ, ਵੱਡੀ ਆਰਜਾ ਫਿਰ ਫਿਰ ਜਨਮੈ, ਹਰ ਸਿਉਂ ਸੰਗ ਨਾ ਗਹਿਆ। ਸੰਸਾਰ ਦੀ ਇਹੋ ਜਿਹੀ ਧਾਰਮਿਕ ਅਧੋਗਤੀ ਨੂੰ ਸੁਧਾਰਨ ਲਈ, ਲੋਕਾਈ ਨੂੰ ਸਹੀ ਆਤਮਕ ਸੇਧ ਦੇ ਕੇ ਪਰਮਾਰਥ ਵੱਲ ਪ੍ਰੇਰਨ ਲਈ ਗੁਰੂ ਸਾਹਿਬਾਂ ਨੇ 10 ਜਾਮੇ ਧਾਰ ਕੇ ਧਾਰਮਿਕ ਅਤੇ ਆਤਮਕ ਅਗਵਾਈ ਕੀਤੀ ਅਤੇ ਧੁਰਕੀ ਬਾਣੀ ਬਖਸ਼ੀ। ਇਸ ਵਿੱਚ ਉੱਚਮ ਉੱਚੇ, ਸੂਚਮ ਸੂਚੇ, ਆਤਮਕ ਉਪਦੇਸ਼ਾਂ ਦੁਆਰਾ ਜੀਵਨ ਨੂੰ ਸਫਲ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਕਰਨ ਦੀ ਜਾਚ ਸਿਖਾਈ। ਸਾਡੇ ਆਪੇ ਦੀਆਂ ਤਿੰਨ ਤਹਾਂ ਹਨ, ਤਨ ਮਨ ਅਤੇ ਤੁਰ ਅੰਤਰ ਆਤਮਾ। ਜਦ ਤਾਈਂ ਸਾਡਾ ਤਨ ਮਨ ਭਰਮ ਭੁਲਾਵੇ ਵਾਲੀ ਕੂੜੀ ਮਾਇਆ ਅਤੇ ਤ੍ਰੈ ਗੁਣਾਂ ਵਿੱਚ ਹਉਮੈ ਵੇੜੇ ਆਪੇ ਵਿੱਚ ਵਿਚਰਦਾ ਹੈ, ਇਹ ਭਰਮ ਭੁਲਾ ਆਪਾ ਬਾਹਰ ਮੁਖੀ ਹੋ ਕੇ ਕੂੜੀ ਮਾਇਆ ਦੇ ਅਨੇਕ ਰੰਗਾਂ ਦਾ ਅਸਰ ਲੈਂਦਾ ਰਹਿੰਦਾ ਹੈ, ਉਸੇ ਅਨੁਸਾਰ ਸੋਚਦਾ ਅਤੇ ਫਿਰ ਕਰਮ ਕਰਦਾ ਹੈ। ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ ਅਨੁਸਾਰ ਦੁੱਖ ਸੁੱਖ ਭੋਗਦਾ ਹੈ। ਦੂਜੇ ਲਫਜ਼ਾਂ ਵਿੱਚ ਸਾਡਾ ਬਾਹਰ ਮੁਖੀ ਹੋਣ ਵਾਲਾ ਆਪਾ ਮਾਇਆ ਦੀ ਹਠੀਲੀ ਫੌਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਧੀਨ ਹੋ ਕੇ ਉਹਨਾਂ ਦੀ ਰੰਗਤ ਲੈ ਕੇ ਇਹਨਾਂ ਦੇ ਸੁਰ ਵਿੱਚ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਾਲਾ ਜੀਵਨ ਬਤੀਤ ਕਰਦਾ ਹੈ। ਇਸ ਤਰ੍ਹਾਂ ਇਹ ਜੀਵ ਆਪਣੇ ਕੇਂਦਰ ਆਪਣੇ ਅਸਲੀ ਆਪੇ ਤੋਂ ਆਪਣੀ ਅਗਿਆਨਤਾ ਦੁਆਰਾ ਟੁੱਟ ਕੇ ਬੇਸੁਰਾ ਹੋ ਕੇ ਅਕਾਲ ਪੁਰਖ ਦੀਆਂ ਉੱਚੀਆਂ ਸੁੱਚੀਆਂ ਇਲਾਹੀ ਦਾਤਾਂ ਪ੍ਰੀਤ ਪ੍ਰੇਮ ਰਸ ਚਾਉ ਤੋਂ ਵਾਂਝਾ ਰਹਿ ਜਾਂਦਾ ਹੈ। ਇਸ ਤਰ੍ਹਾਂ ਇਹ ਜੀਵ ਆਪਣੇ ਕੇਂਦਰ ਆਪਣੇ ਅਸਲੀ ਆਪੇ ਤੋਂ ਆਪਣੀ ਅਗਿਆਨਤਾ ਦੁਆਰਾ ਟੁੱਟ ਕੇ ਬੇਸੁਰਾ ਹੋ ਕੇ ਅਕਾਲ ਪੁਰਖ ਦੀਆਂ ਉੱਚੀਆਂ ਸੁੱਚੀਆਂ ਇਲਾਹੀ ਦਾਤਾਂ ਪ੍ਰੀਤ ਪ੍ਰੇਮ ਰਸ ਚਾਉ ਤੋਂ ਵਾਂਝਾ ਰਹਿ ਜਾਂਦਾ ਹੈ। ਇਸ ਤਰ੍ਹਾਂ ਸਾਰੀ ਦੁਨੀਆ ਹਉਮੈ ਵਿਹੜੇ ਭਰਮ ਭੁਲੇਖੇ ਵਿੱਚ ਰੁੜੀ ਜਾਂਦੀ ਹੈ। ਆਪਣੇ ਕੇਂਦਰ ਆਤਮਾ ਤੋਂ ਬੇਖਬਰ ਹੋ ਕੇ ਮਾਇਆ ਦੀ ਸੁਰ ਵਿੱਚ ਜੀਵਨ ਬਤੀਤ ਕਰਦੀ ਹੈ ਅਤੇ ਆਪਣੇ ਅਸਲੀ ਆਪੇ ਨੂੰ ਭੁਲਾ ਕੇ ਉਸਦੇ ਸੁਖਦਾਈ ਹੁਕਮ ਤੋਂ ਬੇਸੁਰੀ ਹੋਈ ਪਈ ਹੈ। ਹਾਂਜੀ, ਇਹ ਸਾਰੀ ਦੁਨੀਆ ਹਉਮੈ ਵਿਹੜੇ ਭਰਮ ਭੁਲੇਖੇ ਵਿੱਚ ਰੁੜੀ ਜਾ ਰਹੀ ਹੈ। ਆਪਣੇ ਕੇਂਦਰ ਆਤਮਾ ਤੋਂ ਬੇਖਬਰ ਹੋ ਕੇ ਮਾਇਆ ਦੀ ਸੁਰ ਵਿੱਚ ਜੀਵਨ ਬਤੀਤ ਕਰ ਰਹੀ ਹੈ ਇਹ ਦੁਨੀਆ, ਅਤੇ ਆਪਣੇ ਅਸਲੀ ਆਪੇ ਨੂੰ ਭੁਲਾ ਕੇ ਉਸਦੇ ਸੁਖਦਾਈ ਹੁਕਮ ਤੋਂ ਬੇਸੁਰੀ ਹੋਈ ਪਈ ਹੈ। ਪਰ ਦੁਖਦਾਈ ਗੱਲ ਤਾਂ ਇਹ ਹੈ, ਗੁਰਬਾਣੀ ਨੂੰ ਮੰਨਣ ਵਾਲਿਆਂ ਅਤੇ ਪ੍ਰਚਾਰ ਕਰਨ ਵਾਲਿਆਂ ਦਾ ਵੀ ਇਹੀ ਹਾਲ ਹੈ। ਉਹਨਾਂ ਦੀ ਕਹਿਣੀ ਰਹਿਣੀ ਵਿੱਚ ਬਹੁਤ ਫਰਕ ਹੈ। ਸਾਰੀ ਗੁਰਬਾਣੀ ਤਾਂ ਸਾਨੂੰ ਮਾਇਆ ਦੀ ਗੁਲਾਮੀ ਤੋਂ ਕੱਢ ਕੇ ਆਤਮਾ ਦੀ ਖੁੱਲ੍ਹੀ ਆਜ਼ਾਦੀ ਵਿੱਚ ਇਲਾਹੀ ਹੁਕਮ ਦੀ ਰਵਾਨਗੀ ਨਾਲ ਸੁਰ ਹੋਣ ਲਈ ਉਪਦੇਸ਼ ਦਿੰਦੀ ਹੈ। ਇਸ ਬਾਰੇ ਗੁਰਬਾਣੀ ਵਿੱਚ ਸਪਸ਼ਟ ਤੌਰ 'ਤੇ ਤਾੜਨਾ ਕੀਤੀ ਗਈ ਹੈ, ਅਵਰ ਉਪਦੇਸ਼ ਹੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਉਪਦੇਸ਼ ਕਰੈ ਆਪ ਨਾ ਕਮਾਵੈ, ਤਤ ਸ਼ਬਦ ਨਾ ਪਛਾਣੈ, ਕਬੀਰ ਅਵਰੈ ਕੋ ਉਪਦੇਸ਼ ਤੇ, ਮੁਖਮੈ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ, ਖਾਇਆ ਘਰ ਕਾ ਖੇਤ। ਸਾਡੀ ਇਸ ਸਮੇਂ ਧਾਰਮਿਕ ਗਿਰਾਵਟ ਜਾਂ ਗਿਲਾਨੀ ਦਾ ਸਭ ਤੋਂ ਵੱਡਾ ਕਾਰਨ ਇਹ ਹੈ, ਸਾਡੀ ਕਹਿਣੀ ਅਤੇ ਰਹਿਣੀ ਵਿੱਚ ਬਹੁਤ ਵੱਡਾ ਪਾੜਾ ਹੈ। ਸਾਡੀ ਇਸ ਸਮੇਂ ਧਾਰਮਿਕ ਗਿਰਾਵਟ ਜਾਂ ਗਿਲਾਨੀ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡੀ ਕਹਿਣੀ ਅਤੇ ਰਹਿਣੀ ਵਿੱਚ ਬਹੁਤ ਵੱਡਾ ਪਾੜਾ ਹੈ, ਜਿਸ ਕਾਰਨ ਜਨਤਾ ਵਿੱਚ ਧਰਮ ਤੋਂ ਬੇਪਰਵਾਹੀ ਜਾਂ ਨਾਸਤਿਕਤਾ ਦਾ ਅਣਜਾਣੇ ਪ੍ਰਚਾਰ ਹੋ ਰਿਹਾ ਹੈ, ਜਿਸ ਦੇ ਜ਼ਿੰਮੇਵਾਰ ਅਸੀਂ ਆਸਤਿਕ ਨਾਸਤਿਕ ਹਾਂ, ਜਿਹੜੇ ਬਾਹਰੋਂ ਤਾਂ ਆਸਤਿਕ ਨਜ਼ਰ ਆਉਂਦੇ ਹਾਂ ਪਰ ਅੰਦਰੋਂ ਉਹ ਨਾਸਤਿਕ ਹੀ ਹੁੰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਆਮ ਜਨਤਾ ਧਰਮ ਤੋਂ ਬੇਪਰਵਾਹ ਅਵੇਸਲੀ ਹੋਣ ਲੱਗ ਪਈ ਹੈ ਅਤੇ ਕਈ ਸ਼ਰਧਾਵਾਨ ਆਸਤਿਕ ਵੀ ਨਾਸਤਿਕਤਾ ਵੱਲ ਰੁੜੇ ਜਾ ਰਹੇ ਹਨ। ਧਰਮ ਨੂੰ ਅਸੀਂ ਸਿਰਫ ਸਰੀਰਕ ਕਰਮ ਕਾਂਡਾਂ ਅਤੇ ਦਿਮਾਗੀ ਗਿਆਨ ਦਾ ਸ਼ੁਗਲ ਬਣਾ ਛੱਡਿਆ ਹੈ ਅਤੇ ਧਰਮ ਦੇ ਕੇਂਦਰ ਆਤਮਾ ਤੋਂ ਅਗਿਆਨ ਬੇਖਬਰ ਅਣਜਾਣ ਹੁੰਦੇ ਜਾਂਦੇ ਹਾਂ। ਭਾਵੇਂ ਸਾਰੀ ਗੁਰਬਾਣੀ ਸਾਨੂੰ ਸਾਡੇ ਅਸਲੇ ਪਰਮਾਤਮਾ ਵੱਲ ਪ੍ਰੇਰਦੀ ਹੈ, ਇਹ ਸਾਡੇ ਪਾਠ ਕੀਰਤਨ ਕਥਾ ਜਾਂ ਲੈਕਚਰ ਦਾ ਅਸਰ ਸਾਡੇ ਮਨ ਬੁੱਧੀ ਅਤੇ ਵਲਵਲਿਆਂ ਤੋਂ ਹੇਠਾਂ ਨਹੀਂ ਉਤਰਦਾ। ਗੁਰੂ ਉਪਦੇਸ਼ਾਂ ਦੀ ਰੰਗਤ ਸਾਡੇ ਮਨ ਤਨ ਬੁੱਧੀ ਤੋਂ ਹੇਠਾਂ ਆਤਮਾ ਤਾਈਂ ਉਤਾਰਨ ਲਈ ਸਤਿਗੁਰੂ ਨੇ ਬਹੁਤ ਸੌਖੀ ਅਤੇ ਸਰਲ ਵਿਧੀ ਦੱਸੀ ਹੈ, ਉਹ ਹੈ ਸਿਮਰਨ। ਹਾਂਜੀ, ਗੁਰੂ ਉਪਦੇਸ਼ਾਂ ਦੀ ਰੰਗਤ ਸਾਡੇ ਮਨ ਤਨ ਬੁੱਧੀ 'ਤੇ ਹੇਠਾਂ ਆਤਮਾ ਤਾਈਂ ਉਤਾਰਨ ਲਈ ਸਤਿਗੁਰੂ ਨੇ ਬਹੁਤ ਸੌਖੀ ਅਤੇ ਸਰਲ ਵਿਧੀ ਦੱਸੀ ਹੈ, ਉਹ ਹੈ ਸਿਮਰਨ। ਸਿਮਰਨ ਹੀ ਐਸਾ ਇੱਕੋ ਇੱਕ ਗੁਰਬਾਣੀ ਦਾ ਤਾਕੀਦੀ ਹੁਕਮ ਹੈ ਜਿਸ ਨੂੰ ਸਿੱਖ ਜਗਤ ਨੇ ਜਾਣ ਬੁੱਝ ਕੇ ਅਵੇਸਲੇ ਅਤੇ ਮਚਲੇ ਹੋ ਕੇ ਚੰਗੀ ਤਰ੍ਹਾਂ ਵਿਸਾਰਿਆ ਹੋਇਆ ਹੈ। ਜਦ ਸਤਿਗੁਰ ਦਾ ਤਾਕੀਦੀ ਹੁਕਮ ਸਾਡੇ ਪ੍ਰਚਾਰਕ ਖੁਦ ਨਹੀਂ ਕਮਾਉਂਦੇ ਤਾਂ ਆਮ ਜਨਤਾ ਦਾ ਕੀ ਕਸੂਰ ਹੈ? ਪਹਿਲਾਂ ਸਾਨੂੰ ਹੇਠ ਲਿਖੀਆਂ ਗੱਲਾਂ ਚੰਗੀ ਤਰ੍ਹਾਂ ਦ੍ਰਿੜ ਕਰਨੀਆਂ ਪੈਣਗੀਆਂ। ਪਹਿਲਾਂ ਅਸੀਂ ਸਰੀਰ, ਮਨ ਅਤੇ ਬੁੱਧੀ ਨਹੀਂ। ਦੂਸਰਾ, ਇਹਨਾਂ ਤੋਂ ਪਰੇ ਸਾਡਾ ਅਸਲੀ ਆਪਾ ਆਤਮਾ ਹੈ। ਹਾਂਜੀ, ਪਹਿਲਾਂ ਕਿਹੜੀ ਗੱਲ ਦ੍ਰਿੜ ਕਰਨ ਵਾਲੀ ਹੈ ਕਿ ਅਸੀਂ ਸਰੀਰ, ਮਨ ਅਤੇ ਬੁੱਧੀ ਨਹੀਂ। ਦੂਸਰਾ, ਇਹਨਾਂ ਤੋਂ ਪਰੇ ਸਾਡਾ ਅਸਲੀ ਆਪਾ ਆਤਮਾ ਹੈ। ਤੀਸਰਾ, ਅਸੀਂ ਆਪਣੇ ਸਰੀਰ ਹੋਮੇ ਵੇੜੇ ਮਨ ਅਤੇ ਬੁੱਧੀ ਨੂੰ ਮਾਇਕੀ ਗੁਲਾਮੀ ਵਿੱਚੋਂ ਕੱਢ ਕੇ ਆਤਮਾ ਦੇ ਪ੍ਰਾਇਣ ਕਰਨਾ ਹੈ, ਇਸੇ ਤਰ੍ਹਾਂ ਇਸ ਦੇ ਹੁਕਮ ਵਿੱਚ ਸੁਰ ਰਹਿਣਾ ਹੈ। ਇਹ ਅਤ ਕਠਿਨ ਖੇਲ ਹੈ, ਪਰ ਸਤਿਗੁਰ ਦੀ ਕਿਰਪਾ ਦੁਆਰਾ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਦੀ ਵਿਧੀ ਨਾਲ ਸੌਖੀ ਹੋ ਜਾਂਦੀ ਹੈ। ਹਾਂਜੀ, ਇਹ ਦ੍ਰਿੜ ਕਰਨਾ ਹੀ ਬਹੁਤ ਔਖਾ ਹੈ ਕਿ ਅਸੀਂ ਸਰੀਰ, ਮਨ ਅਤੇ ਬੁੱਧੀ ਨਹੀਂ, ਸਾਡਾ ਅਸਲੀ ਆਪਾ ਸਾਡੀ ਆਤਮਾ ਹੈ। ਅਸੀਂ ਆਪਣੇ ਸਰੀਰ ਹੋਮੇ ਵੇਲੇ ਮਨ ਅਤੇ ਬੁੱਧੀ ਨੂੰ ਮਾਇਕੀ ਗੁਲਾਮੀ ਵਿੱਚੋਂ ਕੱਢਣਾ ਹੈ ਅਤੇ ਆਤਮਾ ਦੇ ਪ੍ਰਾਇਣ ਕਰਨਾ ਹੈ, ਪਰ ਇਹ ਅਤ ਕਠਿਨ ਖੇਲ ਹੈ। ਸਤਿਗੁਰ ਦੀ ਕਿਰਪਾ ਦੁਆਰਾ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਦੀ ਵਿਧੀ ਨਾਲ ਸੌਖੀ ਹੋ ਜਾਂਦੀ ਹੈ। ਉੱਪਰਲੀ ਸਾਰੀ ਵਿਚਾਰ ਦਾ ਨਿਚੋੜ ਇਹ ਹੈ ਕਿ ਸਾਡੇ ਬਾਹਰਮੁਖੀ ਕਰਮ ਕਾਂਡ, ਪਾਠ, ਪੂਜਾ, ਧਾਰਮਿਕ ਪ੍ਰਚਾਰ ਦੇ ਉੱਦਮ ਦੇ ਸਾਧਨ ਸਾਰੇ ਹੀ ਹੋਮੇ ਦੀ ਦੁਨੀਆ ਅਥਵਾ ਤ੍ਰੈ ਗੁਣਾਂ ਤੱਕ ਸੀਮਿਤ ਹਨ ਅਤੇ ਅਸੀਂ ਇਸ ਓਪਰੇ ਅਤੇ ਅਧੂਰੇ ਕਿਰਿਆ ਕਰਮ ਵਿੱਚ ਹੀ ਸੰਤੁਸ਼ਟ ਹਾਂ। ਸਿਰਫ ਸੰਤੁਸ਼ਟੀ ਨਹੀਂ ਬਲਕਿ ਹੰਕਾਰੇ ਫਿਰਦੇ ਹਾਂ ਅਤੇ ਭਲੇ ਭਲੇਰੇ ਬਣ ਕੇ ਹੋਰਨਾਂ ਨੂੰ ਨੀਵੀਂ ਨਜ਼ਰ ਨਾਲ ਦੇਖਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀ ਹੋਮੇ ਨੂੰ ਹੀ ਪੱਠੇ ਪਾ ਰਹੇ ਹਾਂ। ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ। ਚੰਗੀ ਤਰ੍ਹਾਂ ਸਮਝਣ ਅਤੇ ਦ੍ਰਿੜ ਕਰਨ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਸਾਡੇ ਪਾਠ ਪੂਜਾ ਅਤੇ ਇਹਨਾਂ ਦੇ ਪ੍ਰਚਾਰ ਦੇ ਸਾਧਨ, ਗੁਰਬਾਣੀ ਦਾ ਅਨੁਭਵੀ ਪ੍ਰਕਾਸ਼, ਨਾਮ ਸ਼ਬਦ ਨੂੰ ਬੁੱਝਣ, ਸੀਜਣ ਅਤੇ ਪਹਿਚਾਨਣ ਲਈ ਇਹ ਯਤਨ ਹਨ, ਨਤੀਜਾ ਨਹੀਂ। ਇਹ ਸਾਧਨ ਹਨ, ਪੂਰਨਤਾ ਨਹੀਂ, ਪੌੜੀਆਂ ਹਨ, ਸ਼ਿਖਰ ਨਹੀਂ, ਯਾਤਰਾ ਹੈ, ਮੰਜ਼ਿਲ ਨਹੀਂ, ਕਲਾਸਾਂ ਹਨ, ਡਿਗਰੀ ਨਹੀਂ, ਗਿਆਨ ਹੈ, ਪ੍ਰਕਾਸ਼ ਨਹੀਂ, ਕਿਰਿਆ ਹੈ, ਨਤੀਜਾ ਨਹੀਂ, ਫਲ ਹੈ, ਰਸ ਨਹੀਂ, ਫੁੱਲ ਹੈ, ਮਹਿਕ ਨਹੀਂ। ਤ੍ਰੈ ਗੁਣਾਂ ਵਿੱਚ ਰਹਿੰਦਿਆਂ ਹੋਇਆਂ ਅਸੀਂ ਧਰਮ ਕਮਾਉਣਾ ਹੈ ਅਤੇ ਪ੍ਰਚਾਰ ਵੀ ਕਰਨਾ ਹੈ, ਪਰ ਇਸੇ ਨੂੰ ਪੂਰਨਤਾ, ਮੰਜ਼ਿਲ ਅਤੇ ਸ਼ਿਖਰ ਸਮਝ ਕੇ ਇੱਥੇ ਸੰਤੁਸ਼ਟ ਹੋ ਕੇ ਆਫਰੇ ਨਹੀਂ ਫਿਰਨਾ। ਸਾਨੂੰ ਯਤਨ ਕਰਨ ਦਾ ਹੁਕਮ ਹੈ ਅਤੇ ਇਸ ਯਤਨ ਦਾ ਨਤੀਜਾ ਫਲ ਅਤੇ ਪੂਰਨਤਾ ਦੀ ਬਖਸ਼ਿਸ਼ ਸਤਿਗੁਰ ਦੀ ਮਿਹਰ ਗੁਰਪ੍ਰਸਾਦ ਅਨੁਸਾਰ ਹੁੰਦੀ ਹੈ। ਜਿਹੋ ਜਿਹੇ ਬੇਦਿਲੇ, ਬੇਰੁਖੇ, ਸ਼ਰਧਾਹੀਨ, ਅਧੂਰੇ, ਫੋਕੇ, ਰੁੱਖੇ ਸੁੱਖੇ, ਮੁਰਦਾ ਸਾਧਨ ਅਸੀਂ ਵਰਤ ਰਹੇ ਹਾਂ, ਉਹੋ ਜਿਹੇ ਸਾਨੂੰ ਫਲ ਨਤੀਜੇ ਮਿਲ ਰਹੇ ਹਨ। ਹਾਂਜੀ, ਜਿਹੋ ਜਿਹੇ ਦੋ ਦਿਲੇ, ਬੇਰੁੱਖੇ, ਸ਼ਰਧਾਹੀਨ, ਅਧੂਰੇ, ਫੋਕੇ, ਰੁੱਖੇ ਸੁੱਖੇ, ਮੁਰਦਾ ਸਾਧਨ ਅਸੀਂ ਵਰਤ ਰਹੇ ਹਾਂ, ਉਹੋ ਜਿਹੇ ਸਾਨੂੰ ਫਲ ਨਤੀਜੇ ਮਿਲ ਰਹੇ ਹਨ ਅਤੇ ਉਹੋ ਜਿਹੀ ਸਾਡੀ ਸਰੀਰਕ, ਮਾਨਸਿਕ ਅਤੇ ਧਾਰਮਿਕ ਅਵਸਥਾ ਹੁੰਦੀ ਜਾ ਰਹੀ ਹੈ, ਜਿਸ ਦੀ ਝਲਕ ਜਾਂ ਰੰਗਤ ਸਾਡੇ ਜੀਵਨ ਦੇ ਹਰ ਪਹਿਲੂ ਅਤੇ ਸਮੁੱਚੀ ਕੌਮ ਦੇ ਸਦਾਚਾਰ ਅਤੇ ਧਾਰਮਿਕ ਅਵਸਥਾ ਵਿੱਚੋਂ ਪ੍ਰਤੱਖ ਉੱਗੜ ਕੇ ਸਾਹਮਣੇ ਆ ਰਹੀ ਹੈ। ਪੁਰਾਣੇ ਜ਼ਮਾਨੇ ਦੇ ਇਤਿਹਾਸ ਵਿੱਚੋਂ ਪਤਾ ਲੱਗਦਾ ਹੈ ਕਿ ਸਦੀਆਂ ਪਹਿਲਾਂ ਕਈ ਧਰਮ ਦੇ ਸਦਾਚਾਰ ਭਿੰਨ ਭਿੰਨ ਦੇਸ਼ਾਂ, ਇਜਿਪਟ, ਗ੍ਰੀਸ, ਈਰਾਨ, ਚੀਨ, ਤਿੱਬਤ, ਭਾਰਤ ਵਿੱਚ ਪ੍ਰਗਟ ਹੋਏ ਅਤੇ ਜਦ ਤਾਈਂ ਉਹਨਾਂ ਵਿੱਚ ਆਤਮਕ ਰੋਸ਼ਨੀ ਦੀ ਝਲਕ ਅਥਵਾ ਨਾਮ ਜਾਂ ਇਲਾਹੀ ਜੀਵਨ ਰੋ, ਡਿਵਾਈਨ ਕਰੰਟ ਐਂਡ ਲਾਈਟ ਵਧਦੀ ਗਈ, ਉਹ ਚੜ੍ਹਦੀਆਂ ਕਲਾਂ ਵਿੱਚ ਪ੍ਰਫੁੱਲਤ ਹੁੰਦੇ ਰਹੇ। ਪਰ ਸਮਾਂ ਪਾ ਕੇ ਉਹਨਾਂ ਵਿੱਚੋਂ ਇਲਾਹੀ ਪ੍ਰਕਾਸ਼ ਅਤੇ ਜੀਵਨ ਰੋਂ ਮੱਧਮ ਪੈ ਗਈ। ਹਾਂਜੀ, ਭਾਰਤ ਵਿੱਚ ਇਹ ਧਰਮ ਪ੍ਰਗਟ ਹੋਏ, ਲੇਕਿਨ ਉਹਨਾਂ ਵਿੱਚੋਂ ਇਲਾਹੀ ਜੀਵਨ ਰੋਂ ਮੱਧਮ ਪੈ ਗਈ ਅਤੇ ਉਹ ਬਾਰਮੁਖੀ ਧਰਮ ਦੀ ਅਗਿਆਨਤਾ ਦੇ ਹਨੇਰੇ ਵਿੱਚ ਅਲੋਪ ਹੁੰਦੇ ਗਏ। ਜੇ ਇਸੇ ਤਰ੍ਹਾਂ ਸਿੱਖ ਕੌਮ ਵੀ ਗੁਰਬਾਣੀ ਅਤੇ ਨਾਮ ਸਿਮਰਨ ਦੀ ਰੋਸ਼ਨੀ ਤੋਂ ਅਵੇਸਲੀ ਅਤੇ ਮਚਲੀ ਹੋ ਕੇ ਵਾਂਝੀ ਹੁੰਦੀ ਗਈ ਅਤੇ ਮਾਇਆ ਦੇ ਭਾਉਜਲ ਬਿਖਮਸਗਾਹ ਵੱਲ ਰੁੜੀ ਗਈ ਤਾਂ ਸਾਡਾ ਵੀ ਉਹੀ ਹਸ਼ਰ ਹਾਲ ਹੋਣ ਦਾ ਖਤਰਾ ਹੈ। ਹਾਂਜੀ, ਜੇ ਇਸੇ ਤਰ੍ਹਾਂ ਸਿੱਖ ਕੌਮ ਵੀ ਗੁਰਬਾਣੀ ਅਤੇ ਨਾਮ ਸਿਮਰਨ ਦੀ ਰੋਸ਼ਨੀ ਤੋਂ ਅਵੇਸਲੀ ਅਤੇ ਮਚਲੀ ਹੋ ਕੇ ਵਾਂਝੀ ਹੁੰਦੀ ਗਈ ਅਤੇ ਮਾਇਆ ਦੇ ਭਾਉਜਲ ਬਿਖਮਸਗਾਹ ਵੱਲ ਰੁੜੀ ਗਈ ਤਾਂ ਸਾਡਾ ਵੀ ਇਹੀ ਹਸ਼ਰ ਇਹੀ ਹਾਲ ਹੋਣ ਦਾ ਖਤਰਾ ਹੈ। ਇਸ ਖਤਰੇ ਤੋਂ ਬਚਣ ਲਈ ਸਾਨੂੰ ਗੁਰਬਾਣੀ ਦੇ ਇਸ ਉਪਦੇਸ਼ ਨੂੰ ਕਮਾਉਣ ਦਾ ਯਤਨ ਕਰਨਾ ਚਾਹੀਦਾ ਹੈ। ਹਾਂਜੀ, ਕੇਵਲ ਪੜ੍ਹ ਸੁਣ ਗਾ ਕੇ ਨਹੀਂ, ਕਮਾਉਣ ਦਾ ਯਤਨ ਕਰਨਾ ਚਾਹੀਦਾ ਹੈ। ਕਿਹੜਾ ਉਪਦੇਸ਼ ਹੈ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਬਿਖ ਪਾਪ ਦੋਖ ਲੈ ਜਾਵੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੇ। ਜਿਸਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਹਾਂਜੀ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਗੁਰਬਾਣੀ ਵਿਚਾਰ ਧਰਮ ਪ੍ਰਚਾਰ ਭਾਗ ਪਹਿਲਾ। ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਂਪੁਰਖ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦਾ ਅਤਿਅੰਤ ਆਤਮਕ ਘਾਲਣਾ ਦਾ ਸਦਕਾ ਅਸੀਂ ਇਹਨਾਂ ਤਪ ਜਪ ਤਪ ਸਮਾਗਮਾਂ ਵਿੱਚ ਸਰਸ਼ਾਰ ਹੋ ਰਹੇ ਹਾਂ। ਆਪ ਜੀਆਂ ਨੇ ਸਵਾਸ ਸਵਾਸ ਸਿਮਰਨ ਕਰਕੇ ਅਤਿਅੰਤ ਗੁਪਤ ਜੀਵਨ ਬਤੀਤ ਕੀਤਾ ਅਤੇ ਆਪ ਜੀਆਂ ਨੂੰ ਜੋ ਗੁਰਬਾਣੀ ਦੇ ਅੰਤਰੀਵ ਆਤਮਕ ਤਜਰਬੇ ਹਾਸਲ ਹੋਏ, ਜੋ ਆਤਮਕ ਅਨੁਭਵ ਹੋਏ, ਆਪ ਜੀਆਂ ਨੇ ਇਹਨਾਂ 132 ਲਿਖਤਾਂ ਵਿੱਚ ਇਹਨਾਂ ਨੂੰ ਉਜਾਗਰ ਕੀਤਾ ਹੈ। ਸ਼ਬਦ ਸੁਰਤ ਅਤੇ ਪਰਮਾਰਥ ਦੇ ਪਾਂਧੀਆਂ ਦੇ ਲਈ ਇਹ ਰੋਸ਼ਨ ਮੁਨਾਰੇ ਦਾ ਕੰਮ ਕਰਦੀਆਂ ਹਨ। ਧਰਮ ਪ੍ਰਚਾਰ ਦੇ ਵਿਸ਼ੇ 'ਤੇ ਆਪ ਜੀਆਂ ਨੇ 9 ਭਾਗ ਲਿਖੇ ਹਨ, ਜਿਸ ਵਿੱਚ ਕੇਵਲ ਪਹਿਲਾ ਭਾਗ ਪੜ੍ਹਿਆ ਗਿਆ ਹੈ ਅਤੇ ਹੋਰ ਵੱਖ ਵੱਖ ਵਿਸ਼ੇ ਹਨ, ਸਿਮਰਨ, ਸੰਗਤ, ਹੁਕਮ, ਭਰਮ, ਹਉਮੈ, ਆਤਿਸ਼ ਦੁਨੀਆ, ਖੁਨਕ ਨਾਮ ਖੁਦਾਇਆ, ਗੁਰਮੁਖ ਹੋਏ ਸੋ ਲਿਪਤੋ ਵਰਤੈ ਅਤੇ ਹੋਰ ਅਨੇਕਾਂ ਵਿਸ਼ਿਆਂ 'ਤੇ ਆਪ ਜੀਆਂ ਨੇ ਆਤਮਕ ਅਨੁਭਵ ਦੇ ਤਜਰਬਿਆਂ ਨੂੰ ਖੋਲ੍ਹਣ ਦਾ ਯਤਨ ਕੀਤਾ ਹੈ, ਜੋ ਗੁਰਬਾਣੀ ਦੇ ਗੁੱਝੇ ਭੇਤਾਂ ਨੂੰ ਖੋਲ੍ਹ ਕੇ ਸਾਡੇ ਸਾਹਮਣੇ ਦਰਸਾਉਂਦੇ ਹਨ। ਆਪ ਜੀ ਜਿਸ ਨੂੰ ਇਹ ਗੁਰਬਾਣੀ ਵਿਚਾਰ ਦੀ, ਜਿਸ ਭੈਣ ਵੀਰ ਨੂੰ ਇਹਨਾਂ ਆਤਮਕ ਲੇਖਣੀਆਂ ਦੀ ਲੋੜ ਮਹਿਸੂਸ ਹੋਵੇ, ਆਪ ਜੀ ਘਰ ਬੈਠੇ ਇਹਨਾਂ ਲੇਖਣੀਆਂ ਨੂੰ ਪੜ੍ਹ ਕੇ ਆਤਮਕ ਲਾਹੇ ਅਤੇ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।